गुरु रूप सत्संग जीओ गज बज के फतेह बुलाओ जी। वाहिगुरू जी का खालसा, वाहिगुरू जी की फतेह। अज असी सोढ़ी सुल्तान चौथी पातशाही धन गुरु रामदास जी महाराज का प्रकाश उत्सव मना रहे हैं। इस शुभ दिन की सारी संगत को लख 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 वधाई होवे जी। अज बहुत बहुत ही खुशियां भरिया दिन है, गुरु महाराज का प्रकाश उत्सव है जो सारे संसार विच बड़े ही प्रेम श्रद्धा के नाल मनाया जा रहा है। सो गुरपुरब मनाने का मनोरथ अगे भी बहुत बारी मैं इस ये चीज़ बेनती करती हाँ कि सिर्फ सैलीब्रेशन नहीं है, सैलीब्रेशन बड़ी जरूरी है। जो अमृतसर में सैलीब्रेशन हो रही है, जो डेकोरेशन हो रही है, जो खुशियाँ मनाई जा रही ने, बहुत बहुत जरूरी ने। लेकिन उस दे नाल नाल ये बहुत जरूरी है कि असी उन्होंने जीवन के बारे कुछ जाणीए, कुछ सीखीए, कुछ उस ग्रहण करिए, ता ही गुरपुरब बनाना असली सफल होता है। सो जब तक असं उन्होंने जीवन यात्रा जाचांगे नहीं, उसके कोई सीखांगे नहीं, तद तक साडा गुरपुरब मनाया जो है वह कंप्लीट नहीं होता। सो उन्होंने जीवन की यात्रा शुरू करिए जन्म तो। धन गुरु रामदास जी का जन्म चूना मंडी लाहौर विखे सोढ़ी खानदान में होया। सोढ़ी खानदान उतों का बड़ा सरदा पुजदा, बड़ा ही अमीर खानदान से। उन्होंने एक सज्जन सन जिन्हों का नाम से रामदास सोढ़ी, जिन्हों का नाम से हरिदास सोढ़ी। हरिदास सोढ़ी जी के घर जन्म होया। सब तो पहला वड्डा बच्चा होने करके उन्होंने अगे लोग इस तरह ही नाम रख देते सन। सो उन्होंने जेठा जेठा कह लग पे, नाम रख दिता जेठा। जेठा का मतलब वड्डा बच्चा, क्योंकि सब तो पहले सन इस करके उन्होंने नाम जेठा पै गया। सो सारे लोग उन्होंने जेठा ही कह लग पे। सो उस बड़े खानदान के बहुत सारा बड़ा बड़ा परिवार से, बहुत सारे भरा भाई सन, बड़ी बिरादरी सी, इतों तक कि पूरा एक महला ही सोढ़िया का उत्ते किया जाता सी चूना मंडी लाहौर के। खैर सो कुछ कुदरत का ऐसा खेल होया कि बचपन में ही 7 साल की उम्र तक अजे पहुँचे नहीं सन कि माँ प्यो का साया सिर तो उठ गया। जदों माँ प्यो का साया सिर तो उठ गया तो दुनिया दे रीत के हिसाब न दुनिया में अज भी यही कुछ चल रहा है कि जे बच्चा कोई बच्चा इस तरह रह जाए तो उसके सिर पर माया माँ प्यो ना हो, बाकी रिश्तेदार चाचे ताए बिरादरी जा जितनी मर्जी वड्डा खानदान होए, कोई भी उस बच्चे का हाथ नहीं पकड़ता, कोई कोई भी उस पालन की उसकी कोई जिम्मेवारी नहीं लैंदा। सो वही चीज़ जेठा जी नाल हुई कि किसी ने बॉदर नहीं किया कि जिन इन्ना वड्डा साडा खानदान है उसके एक बच्चा इतने ये भी पलता रहे कोई गल नहीं, लेकिन नहीं, किसी ने भी इस चीज़ की परवाह नहीं की। सो ऐसा टाइम आया कि जेठा जी नूं उन्हां दी नानी बासर के पिंड विच रहिंदी सी, वो आई तो वो अपने नाल लै गई कि चलो कोई गल नहीं असी उत्थे गुजारा कर लांगे तो मैं इस बच्चे नूं नाल लै जावां, क्योंकि इत्थे ते किसी ने परवाह ही नहीं की। और वाकई जदों वो लैके जा रही सी तो उस गली महल्ले विच सारे ही सोढ़ी खानदान के लोग रहिंदे सन, सारे देख रहे सन, दरवाजे खोल खोल के देख रहे सन, बनेरे के उत्तों झांक के देख रहे सन कि बच्चे नूं लैके नानी जा रही है, पर किसी ने भी ये हिम्मत नहीं की कि तुसीं इहनूं ना लैके जाओ, साढ़े कोल इत्थे बच्चा ये पलदा रहेगा। लेकिन सारे ने कहा ठीक है नानी लै जाती लै जान दो, किसी ने बदद नहीं किया। खैर नानी लै गई। एक गल मैं दस दिया कि बड़ी बारी इतिहास असं पढ़ते हाँ, लेकिन उस नानी माँ का नाम कितने मैनू तो नज़र नहीं आया। जे किसी नूं कितें लभ जाए तो प्लीज़ मैनू दस देना नाम कितने नज़र नहीं आया। हमेशा असं यही पढ़ते हाँ कि जेठा जी की नानी उन्होंने लै गई अपने पिंड। वो पिंड कौन सी? बासरके का पिंड सी। हुण बासरके पिंड दे विच आस पास में सारे लोगों को पता लग गया कि अपने दोतले नूं लाहौर तो लैके आ गई है, सारे मिलन वास्ते आ गए। हुण चांस की गल है कि उत्थे ही नाल दे घर दे विच गुरु अमरदास जी रहिंदे सन। गुरु अमरदास जी भी आए आ के बच्चे नूं प्यार किया, तो जो गल ना लाया तो एक वचन उन्हां दे मुँहों निकलिया कि ये बच्चा कोई आम बच्चा नहीं है, ये तो बहुत वड्डा महापुरुष बनेगा और इसका दुनिया से बड़ा नाम होएगा। हुण आस पास जितने लोग खड़े सन पिंड दे वो सारे हैरान हो गए कि बाबा जी ने एक ही कह दिता, बजुर्ग सन गुरु अमरदास जी वड्डी उम्र के सन। सो वो सब लोग हैरान हो गए कि इन्होंने एक ही कह दिता, हंसन लग पे कि देखो जिसका कोई पालन वाला नहीं, जिसके को रोटी नहीं कपड़ा नहीं, नानी बेचारी भी गरीब सी कि वो किस तरीके नाल पलेगा, तो इन्होंने बाबा जी ने कह दिता कि जी ये कल नूं वड्डा होकर महापुरुष बनेगा और पूरी दुनिया में इसका नाम होएगा। लोगों ने हासे च गल गवा दी, लेकिन महापुरशां दे बचन जेहड़े ओह कदी व्यर्थ नहीं जांदे। और वाकई एक समय ऐसा आया कि देख लो सारी दुनिया ते नाम किस दा, तन गुरु रामदास, तन गुरु रामदास, तन गुरु रामदास। आप भी रचना पवित्र करो, सारे एक बारी बोलो जी, तन गुरु रामदास, तन गुरु रामदास, तन गुरु रामदास। जदों असीं जाने अमृतसर तो एकदम सब दे मुँह चो अपने आप ही निकलता है तन गुरु रामदास, तेरी आस बड़ियां आसां मुरादां दा लैके तो असीं लोग उन्हां दे चरणां विच जांदे आ। खैर सो उत्थे रहण लग पे। लेकिन इहदे विच एक गल जिहड़ी सी बड़ी ही पते वाली इह सी कि जिहड़ी नानी सी उह गुरु घर नूं मन्नण वाली सी और गुरु घर दी सिक्ख्या उस दे अंदर वसी होई सी। सो उसने बच्चे नूं पालिया लेकिन नाल नाल गुरसिक्खी दी सिक्ख्या जिहड़ी दित्ती। गुरु नानक देव जी दे दित्ते होए तीन सुनहरी असूल, किरत करो, नाम जपो, वंड छको, उन्होंने उस बच्चे नूं दृढ़ करा दित्ते। उन्हां कदी नानी ने यह नहीं कहा कि असीं कित्थों खावांगे, किवें रहांगे, कित्थे किसे कोल मंग लईए, नहीं, बच्चे नूं ही कहा किसी दे अगे हाथ नहीं हटना, किरत करनी है, काम करना है, किरत करनी है, नाम ही जपना है, ते नाल जो अपने कोल होवे उस दे विचों लोड़वंद दी सहायता भी करनी है। सो ये असूल इतने दृढ़ करा दित्ते सी कि छोटी उम्र विच ही जेठा जी कुंगड़ियां दी फेरी लाण लग पे। हुण अज दे किसे बच्चे नूं असीं कहीए ना कुंगड़ियां, तो शायद उन्हें समझ ही नहीं आएगा कि कुंगड़ियां की होंदियां ने, पर मेरी भैणां नूं सब नूं पता है क्योंकि असीं लोकां ने बचपन विच कुंगड़ियां बनाईयां ते खाधी होईयां ने। खैर सो कुंगड़ियां दी फेरी लाण लग पे ते ਉਹ ਉਹਦੇ ਵਿੱਚੋਂ ਜਿਹੜਾ ਵੀ ਪੈਸਾ ਥੋੜ੍ਹਾ ਬਹੁਤ ਬਚਦਾ ਸੀ ਉਸ ਦੇ ਨਾਲ ਉਹ ਨਾਨੀ ਦਾ ਅਤੇ ਉਹਨਾਂ ਦਾ ਗੁਜ਼ਾਰਾ ਚੱਲਣ ਲੱਗ ਪਿਆ। ਸੋ ਇਸ ਤਰੀਕੇ ਦੇ ਨਾਲ ਬਚਪਨ ਉਹਨਾਂ ਦਾ ਜਿਹੜਾ ਸੀ ਉਹ ਬੜੇ ਹੀ ਤੰਗੀ ਤੁਰਸ਼ ਦੇ ਵਿੱਚ ਬੀਤ ਰਿਹਾ ਸੀ, ਪਰ ਗੁਰੂ ਦੇ ਪਾਣੇ 'ਚ ਬੀਤ ਰਿਹਾ ਸੀ ਕਿਉਂਕਿ ਨਾਨੀ ਜਿਹੜੀ ਸੀ ਉਹ ਗੁਰਸਿੱਖੀ ਨੂੰ ਉਹਨਾਂ ਦੇ ਅੰਦਰ ਦ੍ਰਿੜ ਕਰਾਈ ਜਾ ਰਹੀ ਸੀ। ਖੈਰ ਕੁਛ ਸਮਾਂ ਬੀਤਿਆ, ਹੌਲੀ ਹੌਲੀ ਜੇਠਾ ਜੀ ਜਵਾਨ ਹੋ ਗਏ ਔਰ ਦੇਖਣ ਨੂੰ ਬਹੁਤ ਸੁਨੱਖੇ, ਬਹੁਤ ਅੱਛੇ, ਖੂਬਸੂਰਤ ਦਿਖਣ ਲੱਗ ਪਏ। सो उन्हां दिनां विच गुरु अमरदास जी बावली साहब की सेवा करवा रहे सन, बड़ी संगत आती सी और सेवा करती सी। तो भाई जेठा जी का उस वक्त नियम भी यही सी कि नानी ने जितनियां को कुंगड़ियां बना के देनियां वो टोकरी जदों खत्म हो जानी तो यह नहीं कि उस तो बाद वो खेडन लग जाण या किसी होर काम लग जाण या घर वापस आ जाण, नहीं, उस तो बाद वो संगत दे विच सेवा करदे, सिर ते टोकरी चुक के मिट्टी जिहड़ी भी बावली साहब दी हुंदी सी वो सारी सेवा नाल करदे। सो उन्हां दा सेवा और सिमरन दा खजाना होर 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 भरपूर हुंदा चला जा रहा। और एक दिन बाई चांस माता जी बैठे सन गुरु अमरदास जी दे कोल, ते उन्हां ने उस वक्त एक गल कीती कि साडी बच्ची पानी वड्डी हो गई है ते हुण इहदे वास्ते कोई वर का ढूंढना चाहिए, इसकी शादी करनी चाहिए है। सो जदों आपस में गल कर रहे सन इन्नी देर विच भाई जेठा जी अपने सिर ते टोकरी चुकी हुई सामने लंघ रहे सन, तो महाराज ने पूछा ठीक है टाइम हो गया हुण शादी उहदी करनी चाहिए है, तुसीं दसो कि मुंडा किहो जिहा होवे। सो बीबी माता जी ने इशारा किया कि वह सामने जिहड़ा मुंडा जा रहा ना इहो जिहा मुंडा होवे तो असीं रिश्ता कर दईए। गुरु महाराज ने एक मिनट नहीं लगाया उस वक्त कह दिता कि इहो जिहा तो दुनिया 'च इहो ही है और असीं इहदे नाल रिश्ता जिहड़ा बीबी पानी दा असीं कर देना। हुण माता जी ਤਰਬਕ ਗਏ ਇੱਕਦਮ, ਮਾਂ ਦਾ ਦਿਲ ਸੀ ਨਾ, ਮਾਂ ਦਾ ਦਿਲ ਸੀ ਇੱਕਦਮ, ਉਹਨਾਂ ਨੂੰ ਝਟਕਾ ਲੱਗਾ ਕਿ ਇਹ ਮਹਾਰਾਜ ਨੇ ਮੂੰਹ ਕੀ ਬਚਨ ਬੋਲ ਦਿੱਤੇ, ਕਿਉਂਕਿ ਉਹ ਵੀ ਦੇਖਦੇ ਸਨ ਕਿ ਇਹ ਕਿੱਥੇ ਰਹਿੰਦਾ ਹੈ, ਕਿਹੋ ਜਿਹਾ ਹੈ ਔਰ ਇਹ ਸੇਵਾ ਕਰਦਾ ਰਹਿੰਦਾ। ਮਾਤਾ ਜੀ ਨੂੰ ਪਤਾ ਸੀ, ਲੇਕਿਨ ਮਾਤਾ ਜੀ ਕਹਿਣ ਲੱਗੇ ਇਹ ਤੁਸੀਂ ਕੀ ਕੀਤਾ, ਇਹ ਤੁਸੀਂ ਕੀ ਕੀਤਾ, ਇਸ ਦੇ ਨਾਲ ਕੌਣ ਰਿਸ਼ਤਾ ਕਰੇਗਾ, ਨਾ ਇਹਦਾ ਘਰ, ਨਾ ਇਹਦਾ ਬਾਰ, ਨਾ ਇਹਦੇ ਕੋਲ ਕੋਈ ਪੈਸਾ, ਨਾ ਕੋਈ ਰੁਜ਼ਗਾਰ, ਨਾ ਕੁਛ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਜਾਤ ਬਰਾਦਰੀ, ਇਸ ਦੇ ਨਾਲ ਕੌਣ ਰਿਸ਼ਤਾ ਕਰੇਗਾ, ਕੌਣ ਇਸ ਦੇ ਨਾਲ ਸ਼ਾਦੀ ਕਰੇਗਾ। ਸੋ ਮਹਾਰਾਜ ਨੇ ਉਸੇ ਵਕਤ ਮੁਸਕਰਾ ਕੇ ਜਵਾਬ ਦਿੱਤਾ ਕਿ ਇਸ ਦੇ ਨਾਲ ਇਹਦੇ ਵਰਗਾ ਤਾਂ ਦੁਨੀਆ 'ਤੇ ਕੋਈ ਵੀ ਜਵਾਨ ਨਹੀਂ ਮਿਲ ਸਕਦਾ ਔਰ ਤੁਸੀਂ ਸਮਾਂ ਪਾ ਕੇ ਤੁਸੀਂ ਦੇਖੋਗੇ ਕਿ ਪੂਰੀ ਦੁਨੀਆ ਦੇ ਵਿੱਚ ਇਸਦਾ ਨਾਮ ਜਿਹੜਾ ਉਹ ਸੂਰਜ ਦੀ ਤਰ੍ਹਾਂ ਉਹ ਚਮਕੇਗਾ। ਖੈਰ ਮਹਾਰਾਜ ਦੇ ਬਚਨ ਜਿਹੜੇ ਸੀ ਉਹ ਸਾਰਥਕ ਹੋਏ ਔਰ ਅੱਜ ਤੁਸੀਂ ਦੇਖ ਲਓ ਕਿ ਉਸ ਭਾਈ ਜੇਠਾ ਦੀ ਜਿਹੜੇ ਕਿ ਬਾਅਦ ਵਿੱਚ ਗੁਰਗੱਦੀ ਮਿਲਣ 'ਤੇ ਗੁਰੂ ਰਾਮਦਾਸ ਜੀ ਬਣੇ, ਅੱਜ ਦੁਨੀਆ ਦੇ ਵਿੱਚ ਉਹਨਾਂ ਵਰਗਾ ਕੌਣ ਹੈ। ਮਾਤਾ ਜੀ ਕਹਿੰਦੇ ਸਨ ਕਿ ਇਸਦੇ ਕੋਲ ਘਰ ਨਹੀਂ ਬਾਹਰ ਨਹੀਂ, ਔਰ ਅੱਜ ਦੇਖੋ ਗੁਰੂ ਰਾਮਦਾਸ ਦੇ ਨਾਮ 'ਤੇ ਪੂਰਾ ਨਗਰ, ਪੂਰੇ ਨਗਰ ਦੇ ਵਿੱਚ ਕਿਤਨੇ ਕਮਰੇ, ਕਿਤਨੀਆਂ ਸਰਾਵਾਂ, ਕਿਤਨੇ ਗੈਸਟ ਹਾਊਸ, ਕਿਤਨੇ ਹੋਟਲ, ਕਿਤਨੇ ਨੇ, ਕਿਸੇ ਦੇ ਘਰ ਦੋ ਬੈਡਰੂਮ ਹੋਣਗੇ, ਚਾਰ ਬੈਡਰੂਮ ਹੋਣਗੇ, ਲੇਕਿਨ ਤਨ ਗੁਰੂ ਰਾਮਦਾਸ ਦੇ ਘਰ ਕੋਈ ਅੰਤ ਨਹੀਂ ਕਿ ਕਿਤਨੇ ਬੈਡਰੂਮ ਨੇ, ਕਿਤਨੇ ਕਮਰੇ ਨੇ ਜਿੱਥੇ ਜਾ ਕੇ ਸੰਗਤਾਂ ਰਹਿੰਦੀਆਂ ਨੇ। ਫਿਰ ਉਸ ਤੋਂ ਬਾਅਦ ਕਿ ਉਹਨਾਂ ਦਾ ਸ਼ੌਕ, ਸ਼ਾਨੋ ਸ਼ੌਕਤ ਦੇਖੋ ਕਿ ਇਹੋ ਜਿਹੇ ਕੱਪੜੇ ਕਿਸੇ ਦੀ ਧੀ ਦੇ ਘਰ ਨਹੀਂ ਹੋਣਗੇ। ਜਿਹੜੀ ਮਾਤਾ ਜੀ ਨੇ ਕਿਹਾ ਸੀ ਨਾ ਕਿ ਮੇਰੀ ਧੀ ਦੇ ਕੋਲ ਕੋਈ ਕੱਪੜਾ ਨਹੀਂ ਹੋਏਗਾ, ਕੋਈ ਮਕਾਨ ਨਹੀਂ ਹੋਏਗਾ, ਲੇਕਿਨ ਅੱਜ ਦੇਖੋ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਵਸਤਰ ਨੇ ਉਹ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਭੇਟ ਕੀਤੇ ਜਾਂਦੇ ਨੇ। ਇੱਕ ਇੱਕ ਰੁਮਾਲਾ ਸਾਹਿਬ, ਦਰਸ਼ਨੀ ਰੁਮਾਲੇ ਜਿਹੜੇ ਅਸੀਂ ਰੋਜ਼ ਟੀ ਵੀ 'ਚ ਅਸੀਂ ਦੇਖਦੇ ਹਾਂ, ਉਹ ਲੱਖਾਂ ਲੱਖਾਂ ਰੁਪਏ ਦੀ ਕੀਮਤ ਦੇ ਉਹ ਬਣਦੇ ਨੇ। ਔਰ ਦੇਖੋ, ਘਰ ਬਾਰ ਵੀ ਹੋਇਆ, ਕੱਪੜੇ ਵੀ ਹੋਏ, ਸਭ ਕੁਛ ਹੋਇਆ, ਸੋਨੇ ਚਾਂਦੀ ਦੀ ਕੋਈ ਕਮੀ ਨਹੀਂ ਹੈ। ਦੂਸਰੀ ਗੱਲ, ਮਾਤਾ ਜੀ ਕਹਿੰਦੇ ਸੀ ਕਿ ਕੌਣ ਰਿਸ਼ਤਾ ਕਰੇਗਾ ਦੇਣਾ, ਤਾਂ ਰਿਸ਼ਤਾ ਕੀਤਾ ਕਿਹਨੇ, ਕਿਸਨੇ ਕੀਤਾ? ਧੰਨ ਗੁਰੂ ਅਮਰਦਾਸ ਜੀ ਨੇ। ਇਸ ਤੋਂ ਵੱਡਾ ਰਿਸ਼ਤਾ ਹੋਰ ਕਿਸ ਨੂੰ ਮਿਲਣਾ ਸੀ? ਅਗਲੀ ਗੱਲ, ਮਾਤਾ ਜੀ ਨੇ ਇਹ ਕਹੀ ਸੀ ਕਿ ਲੈ ਇਹਦੇ ਨਾਲ ਵਿਆਹ ਕਿਹਨੇ ਕਰਨਾ। ਔਰ ਦੇਖੋ ਕੁਦਰਤ ਦਾ ਖੇਲ ਕਿ ਦੁਨੀਆ 'ਤੇ ਅੱਜ ਵੀ ਕਰੋੜਾਂ ਸ਼ਾਦੀਆਂ, ਕਰੋੜਾਂ ਵਰਡ ਮੈਂ ਕਹਿ ਰਹੀ ਹਾਂ, ਕਰੋੜਾਂ ਸ਼ਾਦੀਆਂ ਜਿਹੜੀਆਂ ਹੁੰਦੀਆਂ ਨੇ, ਆਨੰਦ ਕਾਰਜ ਹੁੰਦਾ ਹੈ, ਔਰ ਉਸਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਰਚੀ ਹੋਈ ਬਾਣੀ ਲਾਵਾਂ ਦਾ ਪਾਠ, ਲਾਵਾਂ ਦਾ ਜਿਹੜੇ ਆਨੰਦ ਕਾਰਜ ਜਿਹੜਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਹੜੀਆਂ ਲਾਵਾਂ ਉਚਾਰੀਆਂ ਸੀ, ਆਨੰਦ ਕਾਰਜ ਤੋਂ ਬਿਨਾਂ ਕਿਸੇ ਗੁਰਸਿੱਖ ਦਾ ਵਿਆਹ ਨਹੀਂ ਹੋ ਸਕਦਾ। ਅਤੇ ਮਾਤਾ ਜੀ ਕਹਿੰਦੇ ਸੀ ਇਹਦਾ ਵਿਆਹ ਇਹਦੇ ਨਾਲ ਤਾਂ ਵਿਆਹ ਕਿਹਨੇ ਕਰਨਾ। ਅੱਜ ਦੁਨੀਆ ਦੇ ਸਾਰੇ ਵਿਆਹ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਨਾਲ ਹੀ ਸੰਪੂਰਨ ਹੁੰਦੇ ਨੇ। ਆਨੰਦ ਕਾਰਜ ਤੋਂ ਬਿਨਾਂ ਕੋਈ ਵਿਆਹ ਜਿਹੜਾ ਉਹ ਵੈਲਿਡ ਹੀ ਨਹੀਂ ਹੈ, ਕੋਈ ਵਿਆਹ ਉਹ ਸੰਪੂਰਨ ਹੀ ਨਹੀਂ ਹੁੰਦਾ। ਸੋ ਮਾਤਾ ਜੀ ਦੀਆਂ ਸ਼ੰਕਾਵਾਂ ਜਿਹੜੀਆਂ ਸੀ ਉਹ ਅੱਜ ਦੇਖੋ ਤਾਂ ਉਹ ਕਿੱਥੇ ਦੇ ਕਿੱਥੇ ਪਹੁੰਚ ਗਏ, ਔਰ ਉਹ ਗੁਰੂ ਮਹਾਰਾਜ ਦੇ ਕਹੇ ਹੋਏ ਜਿਹੜੇ ਲਫ਼ਜ਼ ਨੇ ਉਹ ਬੜੇ ਹੀ ਸਾਰਥਕ ਹੋਏ। ਔਰ ਅੱਜ ਅਸੀਂ ਦੇਖ ਰਹੇ ਹਾਂ ਚੜ੍ਹਦੀ ਕਲਾ ਕਿਤਨੀ ਹੈ ਅੰਮ੍ਰਿਤਸਰ ਦੀ। ਡਿੱਠੇ ਸੱਭੇ ਥਾਓ ਨਹੀਂ ਕੁੱਦ ਜਿਆ, ਨਹੀਂ ਤੁੱਦ ਜਿਆ, ਤੇਰੇ ਵਰਗੀ ਤਾਂ ਜਗ੍ਹਾ ਵੀ ਕਿਸੇ ਕੋਲ ਨਹੀਂ ਹੈ। ਸੋ ਉਹ ਗੱਲ ਉੱਥੇ ਹੀ ਹੋ ਗਈ। ਖੈਰ, ਉਸ ਤੋਂ ਬਾਅਦ ਮਹਾਰਾਜ ਸੇਵਾ ਕਰਨ ਲੱਗ ਪਏ। ਇੱਕ ਘਟਨਾ ਹੋਰ ਹੋਈ ਕਿ ਇਹ ਖਬਰ ਪਹੁੰਚੀ ਭਾਈ ਜੇਠਾ ਜੀ ਦੇ ਘਰ, ਉਹਨਾਂ ਦੇ ਚਾਚੇ ਤਾਏ, ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ, ਕਿ ਗੁਰੂ ਅਮਰਦਾਸ ਜੀ ਸਿੱਖਾਂ ਦੇ ਗੁਰੂ ਨੇ, ਤੀਜੀ ਪਾਤਸ਼ਾਹੀ ਨੇ, ਉਹਨਾਂ ਨੇ ਆਪਣੀ ਧੀ ਦਾ ਵਿਆਹ ਜਿਹੜਾ ਉਹ ਜੇਠੇ ਨਾਲ ਕਰ ਦਿੱਤਾ, ਉਹ ਤਾਂ ਜਵਾਈ ਬਣ ਗਿਆ ਉਹਨਾਂ ਦਾ। ਔਰ ਦੁਨੀਆਂ ਦਾ ਦਸਤੂਰ ਹੈ ਕਿ ਜੇ ਕੋਈ ਬੱਚਾ ਇਸ ਤਰ੍ਹਾਂ ਦਾ ਰਹਿ ਜਾਏ ਜਿਹੜਾ ਅਨਾਥ ਹੋਏ, ਜਿਸਦੇ ਸਿਰ 'ਤੇ ਕੋਈ ਪਾਲਣ ਵਾਲਾ ਨਾ ਹੋਏ, ਜੇ ਕਦੀ ਉਹ ਵੱਡਾ ਹੋ ਕੇ ਆਪਣੀ ਮਿਹਨਤ ਦਾ ਸਦਕਾ ਕਿਸੇ ਅੱਛੇ ਅਹੁਦੇ 'ਤੇ ਪਹੁੰਚ ਜਾਏ, ਤਾਂ ਉਸ ਵਕਤ ਸਾਰੇ ਰਿਸ਼ਤੇਦਾਰ ਜਿਹੜੇ ਨੇ ਉਹਨੂੰ ਮਿਲਣ ਆ ਜਾਂਦੇ ਨੇ, ਉਹ ਸਾਰੇ ਆਪਣੇ ਆਪਣੇ ਰਿਸ਼ਤੇ ਜਿਤਾਉਣ ਲੱਗ ਪੈਂਦੇ ਨੇ, ਮੈਂ ਤੇਰਾ ਇਹ ਲੱਗਣਾ, ਮੈਂ ਤੇਰਾ ਇਹ ਲੱਗਣਾ, ਮੈਂ ਤੇਰਾ ਚਾਚਾ ਲੱਗਣਾ। ਕਿਉਂ? ਕਿਉਂਕਿ ਉਹਨਾਂ ਦੀ ਪਦਵੀ, ਉਹਨਾਂ ਦਾ ਅਹੁਦਾ, ਉਸ ਦੇ ਉੱਤੇ ਸਾਰੀ ਬਰਾਦਰੀ ਜਿਹੜੀ ਫਿਰ ਇਕੱਠੀ ਹੋ ਜਾਂਦੀ ਹੈ। ਉਹਨਾਂ ਨੇ ਸੋਚਿਆ ਚਲੋ ਅਸੀਂ ਮਿਲ ਕੇ ਆਉਂਦੇ ਹਾਂ, ਅਤੇ ਉਹਦੀ ਤਾਂ ਬੜੀ ਟੌਹਰ ਹੋਏਗੀ, ਬੜੀ ਸ਼ਾਨ ਹੋਏਗੀ, ਉਹ ਮਹਾਰਾਜ ਦਾ ਜਵਾਈ ਹੈ। ਉਹ ਕਿਸੇ ਯਾਤਰਾ 'ਤੇ ਜਾ ਰਹੇ ਸੀ ਸੋਢੀ ਖਾਨਦਾਨ ਦੇ ਕੁਛ ਲੋਕ, ਅਤੇ ਉਹਨਾਂ ਨੇ ਕਿਹਾ ਚਲੋ ਅਸੀਂ ਜੇਠੇ ਨੂੰ ਮਿਲ ਕੇ ਚੱਲਦੇ ਹਾਂ। ਉਹ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਅੱਗੋਂ ਜੇਠਾ ਜੀ ਮਿਲੇ, ਲੇਕਿਨ ਜੇਠਾ ਜੀ ਉਸ ਵਕਤ ਸਿਰ ਦੇ ਉੱਤੇ ਟੋਕਰੀ, ਔਰ ਟੋਕਰੀ ਦੇ ਵਿੱਚ ਮਿੱਟੀ ਵੀ ਗਿੱਲੀ, ਜਿਹੜੀ ਕਿ ਸਾਰੀ ਟਪਕ ਟਪਕ ਕੇ ਉਹਨਾਂ ਦੇ ਕੱਪੜਿਆਂ ਉੱਤੇ ਪੈ ਰਹੀ ਸੀ। ਅਤੇ ਦੇਖ ਕੇ ਹੈਰਾਨ ਹੋ ਗਏ। ਭਾਈ ਜੇਠਾ ਜੀ ਨੇ ਸਤਿਕਾਰ ਕੀਤਾ ਆਪਣੇ ਰਿਸ਼ਤੇਦਾਰਾਂ ਦਾ, ਲੇਕਿਨ ਉਹ ਦੇਖ ਕੇ ਅਵਾਕ ਰਹਿ ਗਏ ਕਿ ਦੇਖੋ ਅਸੀਂ ਸੋਚਿਆ ਸੀ ਕਿ ਇਹਦੀ ਤਾਂ ਬੜੀ ਸ਼ਾਨ ਹੋਏਗੀ, ਇਹ ਤਾਂ ਇੱਥੇ ਮਿੱਟੀਆਂ ਢੋਂਦਾ ਫਿਰਦਾ, ਇਹ ਕੀ ਗੱਲ ਹੈ? ਬੜਾ ਬੁਰਾ ਲੱਗਿਆ ਉਹਨਾਂ ਨੂੰ। ਉਹਨਾਂ ਨੂੰ ਕੁਛ ਜੇਠਾ ਜੀ ਨੂੰ ਤਾਂ ਕੁਛ ਨਾ ਕਿਹਾ, ਅਤੇ ਉਹ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਬੜਾ ਵੱਡਾ ਉਲਾਂਭਾ ਦਿੱਤਾ ਕਿ ਇਹ ਉਹ ਤਾਂ ਬੱਚਾ, ਉਹਨੂੰ ਤਾਂ ਸਮਝ ਨਹੀਂ ਹੈ, ਤੁਹਾਨੂੰ ਤਾਂ ਸਮਝ ਹੈ ਕਿ ਜਵਾਈਆਂ ਦੀ ਕਿਸ ਤਰ੍ਹਾਂ ਇੱਜ਼ਤ ਕਰੀਦੀ ਹੈ, ਤੁਸੀਂ ਮਿੱਟੀ ਉਹਦੇ ਕੋਲ ਢੋਆ ਰਹੇ ਹੋ, ਜੇ ਇਹਨੇ ਮਿੱਟੀਆਂ ਹੀ ਢੋਣੀਆਂ ਸੀ ਤਾਂ ਉੱਥੇ ਲਾਹੌਰ ਬੈਠ ਕੇ ਹੀ ਢੋ ਸਕਦਾ ਸੀ, ਇੰਨੀ ਵੱਡੀ ਪਦਵੀ 'ਤੇ ਪਹੁੰਚ ਕੇ ਵੀ, ਅਤੇ ਤੁਸੀਂ ਇਹਦੇ ਕਿਹੋ ਜਿਹੇ ਕੰਮ ਕਰਾ ਰਹੇ ਹੋ? ਇੰਨੀ ਦੇਰ ਜੇਠਾ ਜੀ ਪਹੁੰਚੇ ਅਤੇ ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਦੇ ਕੇ ਬੇਨਤੀ ਕੀਤੀ, ਮਹਾਰਾਜ ਇਹ ਲੋਕ ਅਣਜਾਣ ਨੇ, ਇਹਨਾਂ ਨੂੰ ਸੇਵਾ ਦਾ ਨਹੀਂ ਪਤਾ, ਇਹਨਾਂ ਦੇ ਕਹੇ ਦਾ ਤੁਸੀਂ ਬੁਰਾ ਨਾ ਮੰਨਣਾ, ਲੇਕਿਨ ਮੇਰੇ ਕੋਲੋਂ ਇਹ ਸੇਵਾ ਹਮੇਸ਼ਾ, ਕਦੀ ਵੀ ਕੋਈ ਐਸਾ ਮੌਕਾ ਨਾ ਹੋਏ ਕਿ ਤੁਸੀਂ ਮੇਰੇ ਕੋਲ ਇਹ ਸੇਵਾ ਖੋਲੋ, ਇਹ ਸੇਵਾ ਹਮੇਸ਼ਾ ਮੈਨੂੰ ਦਿੱਤੀ ਰੱਖਣਾ, ਇਸੀ ਸੇਵਾ 'ਚ ਹੀ ਮੇਰੀ ਬਰਕਤ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਸੇਵਾ ਔਰ ਸਿਮਰਨ ਦਾ ਲੜ ਨਹੀਂ ਛੱਡਿਆ, ਅਤੇ ਦੇਖੋ ਕਿੱਥੇ ਦੇ ਕਿੱਥੇ ਪਹੁੰਚ ਗਏ। ਖੈਰ, ਇਸ ਤੋਂ ਅੱਗੇ ਮੈਂ ਇੱਕ ਵਿਚਾਰ ਜਿਹੜਾ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗੀ ਕਿ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਹਾਂ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਦਰਸ਼ਨ ਇਸ਼ਨਾਨ, ਇਸ਼ਨਾਨ ਦਾ ਬੜਾ ਮਹੱਤਵ ਹੈ। ਔਰ ਇਸ਼ਨਾਨ ਕੀ ਹੈ? ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਹ ਇਸ਼ਨਾਨ ਅਸੀਂ ਮੰਗਦੇ ਹਾਂ ਹਰ ਰੋਜ਼ ਅਰਦਾਸ ਦੇ ਵਿੱਚ, ਕਰੋੜਾਂ ਸਿੱਖ ਇਹ ਉਹ ਇਸ਼ਨਾਨ ਮੰਗਦੇ ਨੇ। ਅੱਜ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਉਸ ਸਰੋਵਰ ਦਾ ਇਤਿਹਾਸ ਜਿਹੜਾ ਉਹ ਜ਼ਰੂਰ ਮੈਂ ਸਾਂਝਾ ਕਰਨਾ ਚਾਹਾਂਗੀ ਕਿ ਉਹ ਸਰੋਵਰ ਬਣਿਆ ਕਿਵੇਂ। ਉਹ ਗੁਰੂ ਅਮਰਦਾਸ ਜੀ ਦੇ ਟਾਈਮ ਦੀ ਗੱਲ ਹੈ ਕਿ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਪ੍ਰਗਟ ਕੀਤਾ ਕਿ ਸਾਨੂੰ ਇੱਥੇ ਆਸ ਪਾਸ ਇੱਕ ਸਿੱਖੀ ਦਾ ਕੇਂਦਰ ਬਣਾਉਣਾ ਚਾਹੀਦਾ ਬਹੁਤ ਵੱਡਾ। ਸੋ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਨਾਲ ਲਿਜਾ ਕੇ ਅਤੇ ਅੰਮ੍ਰਿਤਸਰ ਦੇ ਕੁਛ ਲੋਕਾਂ ਨੂੰ, ਕੁਛ ਆਸ ਪਾਸ ਦੇ ਪਿੰਡਾਂ ਵਾਲਿਆਂ ਦੇ ਮੁਖੀਆਂ ਨੂੰ ਬੁਲਾਇਆ, ਜਿਨ੍ਹਾਂ ਵਿੱਚ ਸੀ ਗੁਮਟਾਲਾ ਦਾ ਮੁਖੀ, ਤੁੰਗ ਦਾ, ਸੁਲਤਾਨਵਿੰਡ ਦਾ, ਗਿੱਲਵਾਲੀ ਦਾ, ਇਹ ਸਾਰੇ ਪਿੰਡਾਂ ਦੇ ਮੁਖੀਆਂ ਨੂੰ ਬੁਲਾਇਆ ਅਤੇ ਆਪਣਾ ਵਿਚਾਰ ਦੱਸਿਆ। ਜਦੋਂ ਵਿਚਾਰ ਦੱਸਿਆ ਤਾਂ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ, ਅਤੇ ਉਹਨਾਂ ਸਾਰਿਆਂ ਨੇ ਕੁਛ ਕੁਛ ਪਿੰਡ ਆਪਣੀ ਜ਼ਮੀਨ ਦੇ ਵਿੱਚੋਂ, ਉਹਨਾਂ ਕਿਹਾ ਅਸੀਂ ਤੁਹਾਨੂੰ ਦੇ ਦਿਆਂਗੇ, ਤੁਸੀਂ ਬਣਾ ਲਓ, ਸਿੱਖੀ ਦਾ ਕਹਿੰਦੇ ਬਣਾ ਲਓ। ਲੇਕਿਨ ਮਹਾਰਾਜ ਨੇ ਉਹ ਪੈਸੇ ਦੇ ਕੇ, ਕੀਮਤ ਦੇ ਕੇ, ਜ਼ਮੀਨ ਦੇ ਹਿਸਾਬ ਨਾਲ ਉਹ ਜ਼ਮੀਨ ਦਾ ਪੱਟਾ ਆਪਣੇ ਨਾਮ 'ਤੇ ਲਿਖਵਾ ਲਿਆ, ਅਤੇ ਉੱਥੇ ਇੱਕ ਨਵਾਂ ਨਗਰ ਜਿਹੜਾ ਵਸਾਉਣਾ ਸ਼ੁਰੂ ਕਰ ਦਿੱਤਾ ਔਰ ਉਸ ਨਵੇਂ ਨਗਰ ਦਾ ਨਾਂ ਕੀ ਰੱਖਿਆ? ਗੁਰੂ ਕਾ ਚੱਕ। ਗੁਰੂ ਕਾ ਚੱਕ ਰੱਖ ਕੇ ਅਤੇ ਉਸਦੀ ਨੀਂਹ ਪੱਥਰ ਉਸਦਾ ਰੱਖ ਦਿੱਤਾ। ਹੁਣ ਜਦੋਂ ਇਤਿਹਾਸ ਵਿੱਚ ਪੜ੍ਹੀਏ ਤਾਂ ਉਹ ਨੀਂਹ ਪੱਥਰ ਜਿੱਥੇ ਰੱਖਿਆ ਗਿਆ ਸੀ ਉਹ ਐਸੀ ਜਗ੍ਹਾ ਸੀ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੇ ਸਮੇਂ ਇੱਕ ਗੁਰੂ ਨਾਨਕ ਦੇਵ ਜੀ ਉੱਥੇ ਆਏ ਸਨ ਅਤੇ ਉੱਥੇ ਆ ਕੇ ਉਸ ਜਗ੍ਹਾ 'ਤੇ ਮਹਾਰਾਜ ਨੇ ਇਹ ਹੁਕਮ ਕੀਤਾ ਸੀ। ਭਾਈ ਮਰਦਾਨਿਆਂ ਨੂੰ ਇਹ ਕਿਹਾ ਸੀ, ਭਾਈ ਮਰਦਾਨਿਆਂ ਇਸ ਜਗ੍ਹਾ ਇਤਨੀ ਪਵਿੱਤਰ ਹੈ, ਇੱਥੇ ਕਿਸੇ ਸਮੇਂ ਇੱਕ ਬਹੁਤ ਵੱਡਾ ਤੀਰਥ ਪ੍ਰਗਟ ਹੋਏਗਾ ਔਰ ਇਹ ਧਰਮ ਪ੍ਰਚਾਰ ਦਾ ਕੇਂਦਰ ਬਣੇਗਾ। ਸੋ ਗੁਰੂ ਮਹਾਰਾਜ ਤਾਂ ਇਹ ਗੱਲ ਕਹਿ ਕੇ ਅਤੇ ਅੱਗੇ ਚਲੇ ਗਏ ਆਪਣੀ ਉਦਾਸੀਆਂ ਵਿੱਚ, ਉਦਾਸੀਆਂ ਦੇ ਪ੍ਰੋਗਰਾਮਾਂ ਚਲੇ ਗਏ। ਉਹਨਾਂ ਦੇ ਭੋਲੇ ਪਾ ਜੋ ਮੂੰਹ 'ਚੋਂ ਕਹਿ ਦਿੱਤਾ ਕਿ ਇਹ ਤਾਂ ਬੜਾ ਵੱਡਾ ਤੀਰਥ ਜਿਹੜਾ ਇਹ ਬਣੇਗਾ। ਸੋ ਉਹੀ ਜਗ੍ਹਾ ਸੀ ਜਿੱਥੇ ਕਿ ਹੁਣ ਅੰਮ੍ਰਿਤਸਰ ਦਾ ਸਾਡਾ ਸਿੱਖੀ ਦਾ ਵੱਡਾ ਸਭ ਤੋਂ ਵੱਡਾ ਕੇਂਦਰ ਹੈ, ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ ਹੈ। ਉੱਥੇ ਉਸਾਰੀ ਸ਼ੁਰੂ ਹੋ ਗਈ, ਜ਼ਮੀਨ ਲੈ ਲਈ ਗਈ ਸੀ ਅਤੇ ਇਸ ਸਾਰੀ ਜਿਹੜੀ ਉਸਾਰੀ ਸੀ ਇਸ ਦਾ ਜ਼ਿੰਮਾ ਗੁਰੂ ਰਾਮਦਾਸ ਜੀ ਨੂੰ ਦਿੱਤਾ ਗਿਆ ਕਿ ਤੁਸੀਂ ਹੁਣ ਇੱਥੇ ਰਹੋ ਅਤੇ ਇੱਥੇ ਇਸ ਨਗਰ ਦੀ ਜਿਹੜੀ ਹੈ ਨਾ ਉਹ ਉਸਾਰੀ ਕਰਵਾਓ। ਸੋ ਉਹਨਾਂ ਦੇ ਹੁਕਮ ਦੇ ਅਨੁਸਾਰ ਮਹਾਰਾਜ ਇੱਥੇ ਹੀ ਰਹਿਣ ਲੱਗ ਪਏ। ਗੁਰੂ ਰਾਮਦਾਸ ਜੀ ਇੱਥੇ ਹੀ ਰਹਿਣ ਲੱਗ ਪਏ ਗੁਰੂ ਕੇ ਚੱਕ, ਉਸ ਵੇਲੇ ਨਾਮ ਅਜੇ ਗੁਰੂ ਕਾ ਚੱਕ ਹੀ ਸੀ, ਗੁਰੂ ਦੇ ਚੱਕ ਵਿੱਚ ਹੀ ਰਹਿਣ ਲੱਗ ਪਏ। ਆਪਣੇ ਪਰਿਵਾਰ ਨੂੰ ਨਾਲ ਹੀ ਲਿਆਏ ਔਰ ਇੱਥੇ ਆ ਕੇ ਉਹ ਰਹਿਣ ਲੱਗ ਪਏ ਅਤੇ ਉਸ ਸ਼ਹਿਰ ਦੀ ਉਸਾਰੀ ਜਿਹੜੀ ਸੀ ਉਹ ਸ਼ੁਰੂ ਹੋ ਗਈ, ਸ਼ਹਿਰ ਵਸਣਾ ਸ਼ੁਰੂ ਹੋ ਗਿਆ। ਅਜੇ ਨਾ ਸਰੋਵਰ ਸੀ ਅਤੇ ਨਾ ਹੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਜੇ ਨਹੀਂ ਸੀ, ਸ਼ਹਿਰ ਵਸਾਇਆ ਜਾ ਰਿਹਾ ਸੀ, ਮਕਾਨ ਗਲੀਆਂ ਬਾਜ਼ਾਰ ਉਹ ਸਭ ਬਣ ਰਹੇ ਸਨ। ਤੋ ਇੱਕ ਦਿਨ ਉੱਥੇ ਦਰਬਾਰ ਗੁਰੂ ਰਾਮਦਾਸ ਜੀ ਦਾ ਰੋਜ਼ ਲੱਗਦਾ ਸੀ, ਸਵੇਰੇ ਸ਼ਾਮ ਕਥਾ ਕੀਰਤਨ ਚੱਲਦਾ ਸੀ। ਅਤੇ ਇੱਕ ਦਿਨ ਕੀ ਹੋਇਆ ਕਿ ਉੱਥੇ ਉਹਨਾਂ ਦੇ ਕੋਲ ਇੱਕ ਦੋ ਸਿੰਘ ਜਿਹੜੇ ਸੀ ਉਹ ਨਾਲ ਇੱਕ ਔਰਤ ਔਰ ਇੱਕ ਆਦਮੀ ਉਹਨਾਂ ਦੋਨਾਂ ਨੂੰ ਲੈ ਕੇ ਆਏ ਅਤੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਇਹਨਾਂ ਦੀ ਗੱਲ ਦਾ ਫੈਸਲਾ ਕਰੋ। ਸੋ ਉਸ ਬੱਚੀ ਨੇ, ਉਸ ਬੀਬੀ ਨੇ ਕਹਿਣਾ ਸ਼ੁਰੂ ਕੀਤਾ ਕਿ ਮਹਾਰਾਜ ਮੇਰਾ ਨਾਂ ਹੈ ਰਜਨੀ ਔਰ ਮੈਂ ਦੁਨੀ ਚੰਦ ਖੱਤਰੀ ਜਿਹੜਾ ਕਿ ਪੱਟੀ ਪਿੰਡ ਦਾ ਜ਼ਿੰਮੇਦਾਰ ਹੈ, ਮੈਂ ਉਸਦੀ ਛੋਟੀ ਬੇਟੀ ਹਾਂ ਔਰ ਮੇਰੀਆਂ ਵੱਡੀਆਂ ਭੈਣਾਂ ਹੋਰ ਵੀ ਨੇ। ਇੱਕ ਦਿਨ ਸਾਡੇ ਪਿਤਾ ਨੇ ਸਾਨੂੰ ਪੁੱਛਿਆ ਸੀ ਕਿ ਤੁਸੀਂ ਮੇਰਾ ਦਿੱਤਾ ਖਾਂਦੇ ਹੋ, ਤੁਹਾਨੂੰ ਖਾਣ ਵਾਸਤੇ ਕੌਣ ਦੇਵੇ, ਜੇ ਮੈਂ ਨਾ ਦੇਵਾਂ ਤਾਂ ਤੁਹਾਨੂੰ ਖਾਣ ਕੌਣ ਦੇਵੇਗਾ? ਅਤੇ ਮੇਰੇ ਬਿਨਾਂ ਸਾਰੀਆਂ ਭੈਣਾਂ ਨੇ ਉੱਤਰ ਦਿੱਤਾ ਕਿ ਹਾਂ ਪਿਤਾ ਜੀ, ਤੁਹਾਡੇ ਬਿਨਾਂ ਸਾਨੂੰ ਕੋਈ ਪਾਲ ਨਹੀਂ ਸਕਦਾ। ਪਰ ਮੈਂ ਇਹ ਕਿਹਾ ਕਿ ਨਹੀਂ, ਪਰਮਾਤਮਾ ਸਭ ਨੂੰ ਖਾਣ ਨੂੰ ਦਿੰਦਾ ਔਰ ਉਹ ਮੇਰੀ ਪਾਲਣਾ ਪਰਮਾਤਮਾ ਕਰੇਗਾ। ਇਹ ਕਹਿਣ 'ਤੇ ਮੇਰੇ ਪਿਤਾ ਜੀ ਨਾਰਾਜ਼ ਹੋ ਗਏ, ਬਹੁਤ ਗੁੱਸੇ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਮੈਂ ਦੇਖਾਂਗਾ ਕਿ ਕਿਵੇਂ ਤੁਹਾਨੂੰ ਪਰਮਾਤਮਾ ਪਾਲਦਾ, ਤੂੰ ਤਾਂ ਭੁੱਖੇ ਮਰ ਜਾਏਂਗੀ। ਸੋ ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਉਹਨਾਂ ਨੇ ਮੇਰਾ ਵਿਆਹ ਇੱਕ ਪਿੰਗਲੇ ਨਾਲ ਕੋਹੜੀ ਦੇ ਨਾਲ ਕਰ ਦਿੱਤਾ, ਪਰ ਮੈਂ ਕੋਈ ਉਸਦਾ ਵਿਰੋਧ ਨਹੀਂ ਕੀਤਾ। ਮੈਂ ਆਪਣੇ ਪਤੀ ਨੂੰ ਇੱਕ ਟੋਕਰੀ ਵਿੱਚ ਪਾ ਕੇ ਉਸ ਸਿਰ ਉੱਪਰ ਰੱਖ ਲਿਆ ਅਤੇ ਪਿੰਡਾਂ ਦੇ ਵਿੱਚ ਜਾ ਕੇ ਮੰਗ ਕੇ ਗੁਜ਼ਾਰਾ ਕਰਨ ਲੱਗ ਪਈ ਆਪਣਾ। ਉਸੇ ਤਰ੍ਹਾਂ ਲੋਕਾਂ ਕੋਲੋਂ ਕੁਛ ਲੈ ਕੇ ਆਪਣਾ ਅਸੀਂ ਦੋਨੋਂ ਗੁਜ਼ਾਰਾ ਕਰਨ ਲੱਗ ਪਏ। ਅੱਜ ਸਵੇਰੇ ਮੈਂ ਆਪਣੇ ਇਸ ਪਤੀ ਦੀ ਟੋਕਰੀ ਜਿਹੜੀ ਹੈ ਇੱਥੇ ਇੱਕ ਛੱਪੜੀ ਦੇ ਕੋਲ ਰੱਖ ਕੇ ਅਤੇ ਮੈਂ ਪਿੰਡ 'ਚੋਂ ਕੁਛ ਲੈਣ ਵਾਸਤੇ ਗਈ ਹਾਂ ਅਤੇ ਜਦੋਂ ਮੈਂ ਲੈ ਕੇ ਆਈ ਹਾਂ ਤਾਂ ਮੇਰੇ ਪਤੀ ਵਾਲੀ ਟੋਕਰੀ ਤਾਂ ਖਾਲੀ ਸੀ ਅਤੇ ਇਹ ਮਰਦ ਜਿਹੜਾ ਇਹ ਮੇਰੇ ਪਿੱਛੇ ਲੱਗ ਗਿਆ। ਇਹ ਕਹਿੰਦਾ ਕਿ ਨਹੀਂ, ਮੈਂ ਤੇਰਾ ਪਤੀ ਹਾਂ ਅਤੇ ਇੱਥੇ ਮੈਂ ਟੋਕਰੀ 'ਚ ਬੈਠਾ ਸੀ ਅਤੇ ਮੈਂ ਤੇਰਾ ਪਤੀ ਹਾਂ। ਹੁਣ ਜਦੋਂ ਮੈਂ ਇਹਨੂੰ ਪੁੱਛਿਆ ਤਾਂ ਇਹ ਜਿਹੜਾ ਮੈਂ ਤਾਂ ਕਿਹਾ ਕਿ ਮੇਰਾ ਪਤੀ ਤਾਂ ਪਿੰਗਲਾ, ਉਹ ਤਾਂ ਚੱਲ ਹੀ ਨਹੀਂ ਸਕਦਾ, ਤੂੰ ਮੇਰਾ ਪਤੀ ਨਹੀਂ ਹੋ ਸਕਦਾ। ਸੋ ਇਹ ਝਗੜਾ ਲੈ ਕੇ ਮਹਾਰਾਜ ਦੇ ਸਾਹਮਣੇ ਉਹ ਆਏ ਸੀ। ਸੋ ਗੁਰੂ ਮਹਾਰਾਜ ਨੇ ਜਦੋਂ ਪੁੱਛਿਆ ਤਾਂ ਉਸ ਆਦਮੀ ਨੇ ਇਹ ਉੱਤਰ ਦਿੱਤਾ ਕਿ ਮੈਂ ਹੀ ਇਸਦਾ ਪਤੀ ਹਾਂ। ਜਦੋਂ ਇਹ ਛੱਪੜੀ ਕੰਢੇ ਰੱਖ ਕੇ ਚਲੀ ਗਈ ਤਾਂ ਮੈਂ ਦੇਖਿਆ ਕਿ ਉਸ ਛੱਪੜੀ ਦੇ ਪਾਣੀ ਵਿੱਚ ਗੋਤਾ ਲਗਾ ਕੇ ਕਾਲੇ ਬਗਲੇ ਵੀ ਚਿੱਟੇ ਹੋ ਕੇ ਉੱਡ ਜਾਂਦੇ ਹਨ ਅਤੇ ਮੈਂ ਹੌਲੀ ਹੌਲੀ ਰਿੜਦਾ ਉਸ ਛੱਪੜੀ ਵਿੱਚ ਚਲਾ ਗਿਆ। ਉਸ ਛੱਪੜੀ ਦੇ ਪਾਣੀ ਨੇ ਮੇਰੇ ਸਰੀਰ ਤੋਂ ਲੱਗਣ ਨਾਲ ਮੇਰਾ ਸਾਰਾ ਰੋਗ ਦੂਰ ਹੋ ਗਿਆ। ਜਦ ਤੱਕ ਰਜਨੀ ਵਾਪਸ ਆਈ ਤਦ ਤੱਕ ਮੈਂ ਬਿਲਕੁਲ ਅਰੋਗ ਹੋ ਗਿਆ ਸੀ, ਪਰ ਹੁਣ ਇਹ ਮੇਰੀ ਗੱਲ ਦਾ ਇਸਨੂੰ ਯਕੀਨ ਨਹੀਂ ਆ ਰਿਹਾ। ਸੋ ਗੁਰੂ ਮਹਾਰਾਜ ਨੇ ਉਸ ਬੀਬੀ ਨੂੰ ਕਿਹਾ, ਰਜਨੀ ਇਹ ਤੇਰਾ ਹੀ ਪਤੀ ਹੈ ਔਰ ਪਰਮਾਤਮਾ ਨੇ ਤੇਰਾ ਪਰਮਾਤਮਾ ਵਿੱਚ ਜੋ ਭਰੋਸਾ ਸੀ ਉਸਦਾ ਇਹ ਫਲ ਹੈ ਕਿ ਗੁਰੂ ਮਹਾਰਾਜ ਨੇ ਇਸ ਨੂੰ ਇਹ ਠੀਕ ਕਰ ਦਿੱਤਾ ਔਰ ਇਸ ਛੱਪੜੀ ਦੇ ਪਾਣੀ ਨਾਲ ਇਹ ਅਰੋਗ ਹੋ ਗਿਆ। ਸੋ ਰਜਨੀ ਨੇ ਗੁਰੂ ਦੇ ਕਹਿਣ 'ਤੇ ਉਸਨੂੰ ਯਕੀਨ ਆ ਗਿਆ, ਉਸਨੇ ਗੱਲ ਮੰਨ ਲਈ ਔਰ ਉਸ ਵਕਤ ਗੁਰੂ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਜੀ ਨੇ ਉਸ ਵਕਤ ਸੰਗਤ ਦੇ ਵਿੱਚ ਇਹ ਹੁਕਮ ਕੀਤਾ ਕਿ ਇਹ ਛੱਪੜੀ ਹੀ ਉਹ ਤੀਰਥ ਹੈ ਜਿਸ ਦੇ ਬਾਰੇ ਗੁਰੂ ਅਮਰਦਾਸ ਜੀ ਭਵਿੱਖਬਾਣੀ ਕਰ ਗਏ ਸਨ ਕਿ ਇਸ ਜਗ੍ਹਾ 'ਤੇ ਬਹੁਤ ਵੱਡਾ ਇੱਕ ਤੀਰਥ ਜਿਹੜਾ ਉਹ ਪ੍ਰਗਟ ਹੋਏਗਾ। ਗੁਰੂ ਨਾਨਕ ਦੇਵ ਜੀ ਦਾ ਹੁਕਮ ਸੀ ਅਤੇ ਗੁਰੂ ਅਮਰਦਾਸ ਜੀ ਦਾ ਵੀ ਇਹੀ ਹੁਕਮ ਸੀ ਕਿ ਇਸ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਤੀਰਥ ਜਿਹੜਾ ਉਹ ਪ੍ਰਗਟ ਹੋਏਗਾ। ਸੋ ਉਸ ਘਟਨਾ ਤੋਂ ਅਗਲੇ ਦਿਨ ਹੀ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਅਤੇ ਗੁਰੂ ਰਾਮਦਾਸ ਜੀ ਨੇ ਉਸ ਸਰੋਵਰ ਦਾ ਟੱਕ ਲਗਵਾ ਦਿੱਤਾ ਅਤੇ ਸਰੋਵਰ ਦੀ ਪੁਟਾਈ ਸ਼ੁਰੂ ਕਰਾ ਦਿੱਤੀ ਔਰ ਹੌਲੀ ਹੌਲੀ ਕਰਕੇ ਉਹ ਸਰੋਵਰ ਦੇਖੋ ਕਿੰਨਾ ਵਿਸ਼ਾਲ, ਉਹ ਛੱਪੜੀ ਜਿਹੜੀ ਸੀ ਜਿਸ ਨੂੰ ਅੱਜ ਅਸੀਂ ਕੀ ਕਹਿੰਦੇ ਹਾਂ ਉੱਥੇ ਦੁੱਖ ਭੰਜਨੀ ਬੇਲੀ ਦੇ ਕੋਲ ਜਿਹੜੀ ਛੱਪੜੀ, ਉਸ ਛੱਪੜੀ ਤੋਂ ਹੀ ਉਹ ਸਰੋਵਰ ਜਿਹੜਾ ਉਹ ਸ਼ੁਰੂ ਹੋਇਆ ਸੀ। ਔਰ ਗੁਰੂ ਮਹਾਰਾਜ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਤੀਰਥ ਹੋਏਗਾ, ਦੁਨੀਆ ਦੇ ਦੁੱਖ ਰੋਗ ਇੱਥੇ ਆ ਕੇ ਦੂਰ ਹੋਣਗੇ। ਸੋ ਉਸ ਜਗ੍ਹਾ ਦੇ ਉੱਤੇ ਹੀ ਗੁਰੂ ਮਹਾਰਾਜ ਨੇ ਸਰੋਵਰ ਬਣਾ ਤਾ। ਉਹ ਛੱਪੜੀ ਕਿੰਨਾ ਵੱਡਾ ਸਰੋਵਰ, ਕਿੰਨਾ ਵਿਸ਼ਾਲ ਸਰੋਵਰ ਬਣ ਗਈ। ਔਰ ਅੱਜ ਦੁਨੀਆ 'ਤੇ ਕੌਣ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤ ਸਰੋਵਰ ਦੇ ਨਾਮ ਨੂੰ ਨਹੀਂ ਜਾਣਦਾ? ਸੋ ਅਸੀਂ ਵੀ ਹਮੇਸ਼ਾ ਇਹੀ ਸ਼ਬਦ ਪੜ੍ਹਦੇ ਹਾਂ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਤੋ ਉਹ ਇਸ ਤਰੀਕੇ ਨਾਲ ਉਸ ਛੱਪੜੀ ਤੋਂ ਸ਼ੁਰੂ ਹੋ ਕੇ ਇਹ ਅੰਮ੍ਰਿਤ ਸਰੋਵਰ ਜਿਹੜਾ ਸੀ ਕਿੰਨਾ ਵੱਡਾ ਬਣ ਗਿਆ। ਔਰ ਫਿਰ ਉਸ ਤੋਂ ਬਾਅਦ ਵਿਚਕਾਰ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਸਿੱਖੀ ਦਾ ਕੇਂਦਰ ਹਰਿਮੰਦਰ ਸਾਹਿਬ, ਉਹ ਸੁਸ਼ੋਭਿਤ ਹੈ। ਸੋ ਇਹ ਗੱਲ ਅੱਜ ਮੈਂ ਸ਼ੁਰੂ ਕੀਤੀ ਸੀ, ਇਸ ਕਰਕੇ ਇਸ ਨੂੰ ਗੱਲ ਨੂੰ ਖਤਮ ਕਰਨ ਵਾਸਤੇ ਮੈਂ 2-4 ਮਿੰਟ ਤੁਹਾਡੇ ਹੋਰ ਲੈ ਗਈ ਹਾਂ। ਸੋ ਮੈਨੂੰ ਖਿਮਾ ਦੇ ਦੇਣਾ, ਸੋ ਮੇਰੀਆਂ ਭੁੱਲਾਂ ਗਲਤੀਆਂ ਮਾਫ਼ ਕਰ ਦੇਣਾ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਅਗਲੇ ਮੰਗਲਵਾਰ ਨੂੰ ਫਿਰ ਗੁਰੂ ਮਹਾਰਾਜ ਜੋ ਸੋਚੀ ਦੇਣਗੇ ਉਸ ਹਿਸਾਬ ਨਾਲ ਅਗਰ ਤੁਹਾਡੇ ਨਾਲ ਇਤਿਹਾਸ ਜਿਹੜਾ ਉਹ ਸਾਂਝਾ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।